ਆਵਾਜ਼ ਦੇ ਗੁਰਮੁਖ ਸਰੋਤਾ ਜਨੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਆਨੰਦ ਨਾਲ ਵਿਸਮਾਦ ਵਿੱਚ ਸਹਿਜ ਵਿੱਚ ਟਿਕ ਕੇ ਆਪ ਜੀ ਸਹਿਜ ਔਰ ਆਨੰਦ ਦੇ ਪ੍ਰਭਾ ਮੰਡਲ ਵਿੱਚ ਰਹਿਣ ਵਾਲੇ ਸੰਤ ਕਵੀ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਅਮੋਲਕ ਰਚਨਾ ਸ੍ਰੀ ਕਲਗੀਧਰ ਚਮਤਕਾਰ ਦੀਆਂ ਵੱਖ ਵੱਖ ਸਾਖੀਆਂ ਸਰਵਣ ਕਰ ਰਹੇ ਹੋ। ਅੱਜ ਦੀ ਸਾਖੀ ਇੱਕ ਬਹੁਤ ਸੁੰਦਰ ਦ੍ਰਿਸ਼ ਨੂੰ ਬਣ ਰਹੀ ਹੈ। ਕਿਧਰੇ ਸ਼ਸਤਰ ਦੀਆਂ ਗੱਲਾਂ, ਸਿਮਰਨ ਦੀਆਂ ਗੱਲਾਂ, ਅਧਿਆਤਮਿਕ ਦੀਆਂ ਗੱਲਾਂ, ਆਪਣੇ ਅੰਦਰ ਦੇ ਪਛਾਣਨ ਦੀਆਂ ਗੱਲਾਂ ਸੰਗਤ ਦੇ ਵਿੱਚ ਸਤਿਗੁਰ ਕਰਦੇ ਹਨ। ਦੂਸਰੇ ਪਾਸੇ ਸ਼ਾਸਤਰ ਦੀਆਂ ਗੱਲਾਂ, ਇਹਨਾਂ ਤੋਂ ਅਲੱਗ ਸ਼ਸਤਰ ਦੀਆਂ ਗੱਲਾਂ ਵੀ ਚੱਲਦੀਆਂ ਹਨ, ਅਭਿਆਸ ਹੁੰਦੇ ਹਨ। ਲੋਹਾ ਖੜਕਦਾ ਹੈ, ਖੰਡਾ ਕਿਰਪਾਨਾਂ, ਤੀਰ ਤਲਵਾਰਾਂ, ਇਹਨਾਂ ਦੇ ਅਭਿਆਸ। ਕਿਧਰੇ ਜੰਗਲੀ ਜਾਨਵਰਾਂ ਦੇ ਸ਼ਿਕਾਰਾਂ ਦੇ ਰੂਪ ਵਿੱਚ ਔਰ ਕਿਧਰੇ ਪਹਾੜੀ ਮਕਾਰਾਂ ਦੀ ਸੁਧਾਈ ਵਾਸਤੇ ਚੱਲਦੇ ਹਨ। ਐਸੇ ਦ੍ਰਿਸ਼ ਦੀ ਇੱਕ ਸਾਖੀ ਭਾਈ ਸਾਹਿਬ ਜੀ ਇਉਂ ਬਿਆਨ ਕਰਦੇ ਹਨ। ਅੰਮ੍ਰਿਤ ਵੇਲਾ ਹੈ, ਸ਼ਾਂਤੀ ਹੈ, ਇਕਾਂਤ ਤੇ ਚੁੱਪ ਪਸਰੀ, ਸੋਹਣੀ ਸੋਹਣੀ ਮਿੱਠੀ ਮਿੱਠੀ ਠੰਡ ਹੈ। ਆਨੰਦਪੁਰ ਹੈ, ਕੀਰਤਨ ਹੈ, ਕੀਰਤਨ ਦੀ ਮਿੱਠੀ ਮਿੱਠੀ ਧੁਨ ਆ ਰਹੀ ਹੈ। ਮਾਨੋ ਚੁੱਪ ਚੁੱਪ ਧਾਰੇ ਸਮਾਧੀ ਵਿੱਚ ਟਿਕੀ ਹੋਈ ਹੈ ਤੇ ਇਸ ਸੁਹਾਵੇ ਕੀਰਤਨ ਦਾ ਸੰਗੀਤਕ ਰਸ ਉਸ ਨੂੰ ਆਪੇ ਵਿੱਚ ਮਗਨ ਕਰ ਰਿਹਾ ਹੈ। ਮਲਕੜੇ ਇੱਕ ਇੱਕ ਦੋ ਦੋ ਸਿੱਖ ਆਉਂਦੇ ਹਨ ਤੇ ਸਹਿਜ ਨਾਲ ਦੀਵਾਨ ਵਿੱਚ ਟਿਕਦੇ ਜਾਂਦੇ ਹਨ। ਐਡੇ ਛੋਪਲੇ ਪੈਰ ਧਰਦੇ ਹਨ ਕਿ ਅੱਗੇ ਬੈਠਿਆਂ ਨੂੰ ਰਤਾ ਪਤਾ ਨਾ ਲੱਗੇ ਤੇ ਸੁਰਤ ਪਰ ਖਿੰਡਾਵ ਦਾ ਅਸਰ ਨਾ ਪਵੇ। ਇਸ ਤਰ੍ਹਾਂ ਦੇ ਸ਼ਾਂਤ ਪ੍ਰਭਾਵ ਵਿੱਚ ਵੇਲਾ ਹੋ ਗਿਆ ਸਾਹਿਬਾਂ ਦੇ ਆਉਣ ਦਾ। ਇੱਧਰੋਂ ਸੰਗਤਾਂ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਦੀ ਧੁਨ ਵਿੱਚ ਮਸਤ ਹੋਣ ਲੱਗ ਪਈਆਂ ਹਨ। ਸੰਗਤ ਸਾਰੀ ਅਦਬ ਨਾਲ ਉੱਠ ਕੇ ਖੜੀ ਹੋ ਗਈ। ਆਪ ਆਏ? ਹਾਂ, ਆਏ ਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ। ਦੀਵਾਨ ਵਿੱਚੋਂ ਸਾਰਿਆਂ ਦੇ ਨਿਉਂਦੇ ਸੀਸਾਂ ਅਤੇ ਮੁੱਖ ਤੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਦਾ ਉੱਤਰ ਦੇ ਕੇ ਮਲਿਆਗਰ ਦੀ ਸ਼ਮੀਰ ਵਾਂਗੂ ਸਹਿਜੇ ਤੁਰਦੇ ਜਾ ਰਹੇ ਬਿਰਾਜਮਾਨ ਜੋ ਸਿੰਘਾਸਨ ਪਹਿਲਾਂ ਤਿਆਰ ਸੀ ਜਾ ਬਰਾਜੇ ਹਨ। ਕੀਰਤਨ ਫਿਰ ਜਾਰੀ ਹੋ ਗਿਆ, ਚੁੱਪ ਵਰਤ ਗਈ, ਸ਼ਾਂਤ ਰਸ ਵਧੇਰੇ ਹੋ ਗਿਆ। ਸਾਰੀ ਸੰਗਤ ਨੇ ਆਨੰਦ ਲਿਆ, ਉਹ ਆਨੰਦ ਜੋ ਹੈ ਤੇ ਆਪਣੇ ਅੰਦਰ ਪਰ ਬਾਹਰ ਦੇ ਆਨੰਦ ਨਾਲ ਪ੍ਰਗਟ ਹੁੰਦਾ ਹੈ। ਕੀਰਤਨ ਦੀ ਧੁਨੀ ਮਨ ਨੂੰ ਹੋਰ ਗੱਲਾਂ ਦੇ ਫੁਰਨਿਆਂ ਵਿੱਚੋਂ ਜਾਣੂ ਵਰਜ ਵਰਜ ਕੇ ਰੋਕ ਰਹੀ ਹੈ। ਬਾਣੀ ਦੇ ਅਰਥ ਭਾਵ ਆਪਣੇ ਆਪ ਵਿੱਚ ਲਿਆ ਰਹੇ ਹਨ। ਕੀਰਤਨ ਦੀ ਧੁਨੀ ਤੇ ਬਾਣੀ ਦਾ ਭਾਵ ਦੋਵੇਂ ਮਿਲਵੇਂ ਅਸਰਾਂ ਨਾਲ ਵਾਹਿਗੁਰੂ ਦੇ ਜਸ ਵਿੱਚ ਲਿਜਾ ਰਹੇ ਹਨ। ਖਿਆਲ ਨੂੰ ਉਸੇ ਪਾਸੇ ਪਾ ਕੇ ਸਾਈਂ ਦੀ ਯਾਦ ਦਾ ਇੱਕ ਪ੍ਰਵਾਹ ਬਣਾ ਰਹੇ ਹਨ। ਯਾਦ ਇੱਕ ਚੱਲਦੇ ਪ੍ਰਵਾਹ ਵਾਂਗੂ ਜਾਂ ਤੇਲ ਦੀ ਧਾਰ ਵਾਂਗੂ ਲਗਾਤਾਰ ਰੌਂ ਪੈਦਾ ਕਰ ਰਹੀ ਹੈ ਤੇ ਆਪੇ ਨੂੰ ਅਕਾਲ ਪੁਰਖ ਦੀ ਸ਼ਰਨ ਵਿੱਚ ਲਿਜਾ ਰਹੀ ਹੈ। ਹਾਂ, ਜਾਂ ਇਉਂ ਕਹਿ ਸਕਦੇ ਹਾਂ ਕਿ ਜੀਵ ਤੱਤ ਦਾ ਪ੍ਰਵਾਹ ਪਰਮ ਤੱਤ ਵੱਲ ਵਹਿੰਦਾ ਜਾ ਰਿਹਾ ਹੈ। ਦੀਵਾਨ ਵਿੱਚ ਬੜੇ ਬੜੇ ਸੂਰਮੇ ਵੀ ਬੈਠੇ ਹਨ, ਵੀਰ ਅਸੀਂ ਠਾਠ ਹੋਈ ਹੈ, ਤਲਵਾਰਾਂ ਲੱਗੀਆਂ ਹੋਈਆਂ ਹਨ, ਚਿਹਰੇ ਲਾਲੀਆਂ ਨਾਲ ਭਾਗ ਰਹੇ ਹਨ। ਉਹ ਵੀ ਇਸ ਵੇਲੇ ਵਾਹਿਗੁਰੂ ਦਾ ਨਾਮ ਜਪਦੇ ਜਪ ਆਪੇ ਨੂੰ ਉਸ ਵਿੱਚ ਜੋੜ ਰਹੇ ਹਨ। ਵਿੱਚ ਵਿੱਚ ਤਿਆਗੀ ਵੈਰਾਗੀ ਸਾਧੂ ਵੀ ਬੈਠੇ ਹਨ। ਜੋ ਇਹ ਹੈ ਕਿ ਆਪਾਂ ਪਰਮ ਆਪੇ ਵਿੱਚ ਮਿਲੇ ਆਤਮਾ ਪਰਮਾਤਮਾ ਦੇ ਅਨੁਭਵ ਵਿੱਚ ਇੱਕ ਜੋਤ ਹੋਵੇ, ਇਸ ਤਰ੍ਹਾਂ ਦਾ ਵਾਤਾਵਰਨ ਬਣਿਆ ਹੋਇਆ, ਇਸ ਤਰ੍ਹਾਂ ਦੀ ਜੀਵਤ ਲਿਵ ਧਾਰਾ ਹੈ ਜੋ ਸਾਰਾ ਦਿਨ ਕੰਮ ਕਾਜ ਕਰਨ ਵਾਲੇ ਕਿਰਤੀਆਂ ਦੀ ਲੱਗ ਰਹੀ ਹੈ। ਥੋੜ੍ਹੀ ਦੇਰ ਬਾਅਦ ਭੋਗ ਪਿਆ, ਅਰਦਾਸ ਹੋਈ, ਫਿਰ ਸਤਿਗੁਰੂ ਜੀ ਸੁੰਦਰ ਬਚਨ ਕਹੇ, ਇੰਨੇ ਨੂੰ ਪ੍ਰਸ਼ਾਦ ਵਰਤ ਗਿਆ, ਫਿਰ ਖੁੱਲ੍ਹੇ ਬਚਨ ਸ਼ੁਰੂ ਹੋ ਗਏ, ਸੰਗਤਾਂ ਗਦਗਦ ਹੋਈਆਂ ਪਈਆਂ, ਫਿਰ ਦੇਸ਼ ਵਿਦੇਸ਼ ਤੋਂ ਆਏ ਪ੍ਰੇਮੀ ਅਤੇ ਸੰਗਤਾਂ ਪੇਸ਼ ਹੋਈਆਂ, ਉਹਨਾਂ ਨਾਲ ਵੀ ਕਿਤੇ ਸਮੂਹ ਵਿੱਚ ਕਿਤੇ ਵਿਅਕਤੀਗਤ ਵਾਰਤਾਲਾਪ ਹੋਣ ਲੱਗ ਪਏ। ਹਾਂ, ਸ਼ੇਖੂਪੁਰੀ ਦੇ ਇੱਕ ਸਿੱਖ ਨੇ ਆ ਅਰਦਾਸ ਕੀਤੀ, ਪਾਤਸ਼ਾਹ ਮੇਰੀ ਇਸਤਰੀ ਕੁਸੰਗਣਾ ਨਾਲ ਮਿਲ ਕੇ ਕੀਟਕ ਚੀਟਕੀ ਪੀਰ ਮਲਾਣੇ ਨੂੰ ਮਿਲ ਕੇ ਆਪਣਾ ਧਰਮ ਦਾ ਆਗੂ ਮੰਨ ਬੈਠੀ ਹੈ, ਸਾਡੇ ਸਾਰੇ ਉਪਹਾਰ ਸਾਡੇ ਸਾਰੇ ਯਤਨ ਥੱਕ ਹਾਰੇ ਹਨ, ਆਪ ਦੇ ਹਜ਼ੂਰ ਬੜੀ ਮੁਸ਼ਕਲ ਦੇ ਨਾਲ ਲੈ ਕੇ ਆਏ, ਮਿਹਰ ਕਰੋ ਜੋ ਇਹ ਚੇਟਕੀ ਦਾ ਅਸਰ ਦੂਰ ਹੋਵੇ। ਸਾਡੇ ਘਰਾਂ ਵਿੱਚ ਨਿਰੋਲ ਸਿੱਖੀ ਹੈ, ਪੀਰਾਂ ਪਰਾਈਆਂ ਦਾ ਅਸਰ ਕਦੇ ਨਹੀਂ ਮੰਨਿਆ। ਸਾਹਿਬਾਂ ਬੀਬੀ ਨੂੰ ਸੱਦ ਕੇ ਪੁੱਛਿਆ ਤਾਂ ਆਖਣ ਲੱਗੀ, ਮੇਰਾ ਮਨ ਤਾਂ ਨਹੀਂ ਕਰਦਾ ਪਰ ਮੈਂ ਬੇਵੱਸ ਹਾਂ, ਮਲੋ ਮਲੀ ਉੱਧਰ ਨੂੰ ਟੁਰ ਪੈਂਦੀਆਂ। ਪਾਤਸ਼ਾਹ ਜੀ ਦਾ ਹੁਕਮ ਹੋਇਆ ਅੰਮ੍ਰਿਤ ਛਕੋ। ਉਸ ਵੇਲੇ ਅੰਮ੍ਰਿਤ ਬਾਟਾ ਤਿਆਰ ਕਰਵਾਇਆ ਗਿਆ ਔਰ ਛਕਾਇਆ ਗਿਆ। ਅੰਮ੍ਰਿਤ ਛਕਦੇ ਸਾਰ ਬੀਬੀ ਹੋਸ਼ ਵਿੱਚ ਆ ਕੇ ਸਾਵਧਾਨ ਹੋ ਗਈ ਅਤੇ ਗੁਰੂ ਗੁਰੂ ਜਪਣ ਲੱਗ ਪਏ। ਇੱਧਰ ਗੁਰੂ ਸਾਹਿਬ ਹੋਰਨਾਂ ਨੂੰ ਉਤਾਰਦੇ ਰਹੇ। ਅੰਮ੍ਰਿਤ ਛਕ ਕੇ ਜਦ ਬੀਬੀ ਫਿਰ ਪੇਸ਼ ਹੋਈ ਤਾਂ ਗੁਰੂ ਸਾਹਿਬ ਜੀ ਨੇ ਬਚਨ ਕੀਤਾ, ਬੀਬਾ ਜੀ, ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਅੱਗੇ ਜਿਨ੍ਹਾਂ ਨੂੰ ਜੰਤਰ ਮੰਤਰ ਟੂਣੇ ਜਾਦੂ ਆਖਦੇ ਨੇ ਨਾ, ਇਹਨਾਂ ਦੀ ਪੇਸ਼ ਨਹੀਂ ਜਾਂਦੀ। ਜੋ ਕੋਈ ਸ਼ੁੱਧ ਮਨ ਨਾਲ ਇਸ ਬਾਣੀ ਦਾ ਸੇਵਨ ਕਰਦਾ ਹੈ ਉਸਦੇ ਸਾਰੇ ਭੈ ਅਤੇ ਭਰਮ ਦੂਰ ਹੋ ਜਾਂਦੇ ਹਨ। ਜਿੰਨ ਭੂਤ ਜਾਦੂ ਜੋ ਕੁਛ ਕਿਹਾ ਜਾਂਦਾ ਹੈ ਨਾ, ਉਸ ਨੂੰ ਨਹੀਂ ਪਾਉਂਦਾ। ਬਾਣੀ ਸਿਦਕ ਨਾਲ ਪੜ੍ਹ ਕੇ ਵਾਹਿਗੁਰੂ ਅੰਦਰ ਵਸਾਇਆ ਕਰੋ। ਊਠਤ ਸੁਖੀਆ ਬੈਠਤ ਸੁਖੀਆ, ਭਾਉ ਨਹੀਂ ਲਾਗੈ ਜਾਂ ਐਸੇ ਬੁਝੀਆ, ਰਾਖਾ ਏਕ ਹਮਾਰਾ ਸੁਆਮੀ, ਸਗਲ ਕਟਾਕਾ ਅੰਤਰ ਜਾਮੇ ਰਹਾਉ। ਸੋਏ ਅਚਿੰਤਾ ਜਾਗ ਅਚਿੰਤਾ, ਜਹਾਂ ਕਹਾਂ ਪ੍ਰਭ ਤੂੰ ਵਰਤੰਤਾ, ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਕਹੋ ਨਾਨਕ ਗੁਰਮੰਤਰ ਦ੍ਰਿੜਾਇਆ। ਇਸ ਤਰ੍ਹਾਂ ਇਹ ਮੰਤਰ ਗੁਰਬਾਣੀ ਦਾ ਆਪਣੇ ਹਿਰਦੇ ਵਿੱਚ ਦ੍ਰਿੜਾਇਆ ਕਰੋ। ਉਸ ਦਿਨ ਸਾਰੀ ਸੰਗਤ ਵਿੱਚੋਂ ਜੋ ਜੋ ਅਜੇ ਅੰਮ੍ਰਿਤਧਾਰੀ ਨਹੀਂ ਸਨ ਸਭ ਨੇ ਅੰਮ੍ਰਿਤ ਛਕਿਆ। ਅੰਮ੍ਰਿਤਪੁਰ ਤਾਂ ਅੰਮ੍ਰਿਤ ਪ੍ਰਚਾਰ ਹੈ ਸੀ, ਪਰ ਨਾਮ ਬਾਣੀ ਦੇ ਪ੍ਰੇਮੀ ਸਿੰਘਾਂ ਦੇ ਜਥੇ ਥਾਂ ਥਾਂ ਫਿਰ ਕੇ ਅੰਮ੍ਰਿਤ ਪ੍ਰਚਾਰ ਕਰਦੇ ਫਿਰਦੇ ਸਨ। ਉਂਝ ਵੀ ਸਿੰਘ ਸ਼ਸਤਰਧਾਰੀ ਹੋ ਕੇ ਵਿਚਰਦੇ ਸੀ। ਇੱਕ ਪਿੰਡ ਦਾ ਨਾਂ ਚੌਦ ਹੈ, ਇੱਥੇ ਸਿੰਘਾਂ ਦੇ ਇੱਕ ਜਥੇ ਨੇ ਡੇਰਾ ਜਾ ਪਾਇਆ। ਸਿੰਘਾਂ ਰਸਤ ਮੰਗੀ, ਮੁੱਲ ਅੱਗੇ ਧਰਿਆ, ਪਰ ਲੋਕਾਂ ਨੇ ਦੇਣੋਂ ਨਾ ਕਰ ਦਿੱਤੀ। ਨੰਬਰਦਾਰਾਂ ਨੇ ਵੀ ਨਾ ਮੰਨਿਆ, ਸਗੋਂ ਅੱਗੋਂ ਲੜਨ ਆ ਪਏ। ਲੋਕ ਬਹੁਤ ਸਨ, ਫਿਰ ਵੀ ਫਤਿਹ ਖਾਲਸੇ ਦੀ ਹੋਈ ਅਤੇ ਛਕਣ ਨੂੰ ਵੀ ਸਮਾਨ ਮਿਲ ਗਿਆ। ਖਾਲਸਿਆਂ ਨੇ ਕਿਰਪਾਨ ਭੇਟ ਕਰਕੇ ਸਾਰਾ ਭੋਜਨ ਪਦਾਰਥ ਵਰਤਾ ਦਿੱਤਾ। ਇਸ ਪ੍ਰਕਾਰ ਅਨੇਕ ਤਰ੍ਹਾਂ ਦੇ ਵਾਕੇ ਨਿੱਤ ਨਵੇਂ ਨਵੇਂ ਰੰਗ ਦੇ ਲੈ ਕੇ ਵਰਤਦੇ, ਪਰ ਪ੍ਰਚਾਰ ਦੇ ਪ੍ਰੇਮੀ ਆਪਣਾ ਪ੍ਰਚਾਰ ਦਾ ਕੰਮ ਕਰਦੇ ਰਹਿੰਦੇ। ਇਸ ਤਰ੍ਹਾਂ ਕਈ ਜਥੇ ਦੇਸ਼ ਵਿੱਚ ਫਿਰ ਗਏ ਔਰ ਫਿਰ ਰਹੇ ਸਨ। ਇਹਨਾਂ ਦਾ ਮੁੱਖ ਕੰਮ ਸੀ ਗੁਰਸਿੱਖੀ ਦਾ ਉਪਦੇਸ਼ ਦੇਣਾ ਅਤੇ ਅੰਮ੍ਰਿਤ ਪ੍ਰਚਾਰ ਕਰਨਾ। ਸੰਗਤ ਵਿੱਚ ਜੋ ਦਬਾਓ ਮਸੰਦਾਂ ਨੇ ਪਾ ਲਿਆ ਹੋਇਆ ਸੀ ਉਸ ਨਾਲ ਸਾਰੇ ਦੱਬੇ ਹੋਏ ਸਨ। ਮਸੰਦਾਂ ਦੇ ਆਚਰਣ ਦਾ ਜੋ ਸਹਾਰਾ ਉਹਨਾਂ ਨੂੰ ਕਰਨਾ ਪੈਂਦਾ ਸੀ, ਸੋ ਦਿਲਾਂ ਵਿੱਚ ਬੜੀ ਉਦਾਸੀ ਪਾਉਂਦਾ ਸੀ। ਸ੍ਰੀ ਰਾਮ ਰਾਏ ਅਤੇ ਧੀਰਮਲ ਆਦਿਕਾਂ ਨੇ ਜੋ ਮਸੰਦਾਂ ਦੀ ਕਦਰ ਵਧਾਈ ਸੀ ਉਸ ਨਾਲ ਉਹ ਹੋਰ ਖੁਦ ਸਰਜੇ ਹੋ ਗਏ ਸਨ। ਜਦੋਂ ਸਤਿਗੁਰੂ ਦਾ ਪ੍ਰਚਾਰ ਇਸ ਪ੍ਰਕਾਰ ਤੁਰਿਆ ਤਾਂ ਸੰਗਤਾਂ ਵਿੱਚ ਬੜਾ ਉਮਾਹ ਆਇਆ, ਹਰੇਕ ਵਿੱਚ ਹੌਸਲਾ ਆ ਗਿਆ ਕਿ ਸਾਡਾ ਸਿੱਧਾ ਨਾਤਾ ਸਤਿਗੁਰੂ ਨਾਲ ਹੈ। ਸਤਿਗੁਰ ਨੇ ਅੰਮ੍ਰਿਤ ਅਰਥਾਤ ਗੁਰਦਿੱਖਿਆ ਦਾ ਅਧਿਕਾਰ ਪੰਜਾਂ ਪਿਆਰਿਆਂ ਵਿੱਚ ਧਰ ਕੇ ਗੁਰੂ ਖਾਲਸਾ ਦਾ ਆਦਰਸ਼ ਕਾਇਮ ਕਰਕੇ ਧਾਰਮਿਕ ਸੁਤੰਤਰਤਾ ਦੀ ਨੀਂਹ ਬੰਨ੍ਹ ਦਿੱਤੀ ਸੀ। ਸੰਸਾਰ ਦੇ ਇੱਤਰ ਹੋਰ ਮਤਾਂ ਵਿੱਚ ਪੁਜਾਰੀ ਧੜੇ ਵੱਲੋਂ ਜੋ ਮੁਸ਼ਕਲਾਂ ਸਦਾ ਆਉਂਦੀਆਂ ਹਨ ਸੋ ਖਾਲਸੇ ਲਈ ਦੂਰ ਹੋ ਗਈਆਂ। ਪ੍ਰਜਾ ਦਾ ਦਾਨ ਇੱਕ ਪ੍ਰਕਾਰ ਵਿਊ ਸਮਾਨ ਹੈ, ਕਦੋਂ ਜਦੋਂ ਇਸ ਦਾ ਲੋਭ ਧਾਰਨ ਹੋ ਜਾਵੇ। ਜੋ ਪੂਜਾ ਦਾ ਧਾਨ ਲੋਭ ਨਾਲ ਗ੍ਰਹਿਣ ਕਰੇਗਾ ਅਤੇ ਨਾਮ ਬਾਣੀ ਦੇ ਅਭਿਆਸ ਨਾਲ ਆਪਾ ਸੋਧਣ ਵਾਲਾ ਨਹੀਂ ਹੋਵੇਗਾ ਉਹ ਜ਼ਰੂਰ ਆਪਣੀ ਮੱਤ ਨੂੰ ਮੈਲਿਆ ਕਰੇਗਾ। ਤਿਉਂ ਧਰਮਸਾਲ ਦੀ ਚਾਕ ਹੈ ਵਿਹੋ ਖੰਡ ਪਾਜ, ਹਰ ਸਿੱਖ ਸਿਪਾਹੀ ਹੈ ਕਿਉਂਕਿ ਸਤਿਗੁਰ ਨੇ ਸਿੱਖ ਨੂੰ ਸ਼ਸਤਰਧਾਰੀ ਬਣਾ ਦਿੱਤਾ ਹੈ। ਹਰ ਸਿੱਖ ਦੁਨੀਆਦਾਰ ਹੈ ਕਿਉਂਕਿ ਸਭ ਦਿਆਂਤਦਾਰੀ ਦੇ ਕਿੱਤੇ ਗੁਰਾਂ ਵਿੱਤ ਕਰ ਦਿੱਤੇ ਹਨ। ਹਰ ਸਿੱਖ ਸੰਤ ਹੈ ਕਿਉਂਕਿ ਨਾਮ ਹੀ ਜਪਦਾ ਅਤੇ ਬਾਣੀ ਦਾ ਕੀਰਤਨ ਕਰਦਾ ਅਤੇ ਬਾਣੀ ਦੀ ਦੱਸੀ ਰੋਸ਼ਨੀ ਵਿੱਚ ਜੀਵਨ ਨਿਰਵਾਹ ਕਰਦਾ। ਹਰ ਸਿੱਖ ਜੋ ਤਿਆਰ ਬਰ ਤਿਆਰ ਹੈ ਅੰਮ੍ਰਿਤ ਤਿਆਰ ਕਰਨ ਵਿੱਚ ਸ਼ਾਮਿਲ ਹੋ ਸਕਦਾ ਹੈ, ਧਰਮ ਦੀ ਸੰਸਕਾਰ ਕਰ ਸਕਦਾ ਹੈ। ਇਉਂ ਹਰ ਸਿੱਖ ਆਪਣੇ ਧਰਮ ਦਾ ਪ੍ਰੋਤ ਵੀ ਹੈ ਅਤੇ ਜਜਮਾਨ ਵੀ। ਸੋ ਸਿੰਘ ਨਾਲੇ ਦੁਨੀਆਦਾਰ ਹੈ, ਦੀਨਦਾਰ ਹੈ, ਸਿਪਾਹੀ ਹੈ, ਵਪਾਰੀ ਹੈ, ਜ਼ਿਮੀਦਾਰ ਹੈ, ਕਿਰਤੀ ਹੈ, ਫਿਰ ਨਾਲੇ ਨਾਲ ਸਰਦਾਰ ਵੀ ਹੈ ਅਤੇ ਸੇਵਕ ਵੀ ਹੈ। ਇਸ ਤੋਂ ਵੀ ਅੱਗੇ ਕਿਸੇ ਬਿਮਾਰ ਬੁੱਢੀ ਜਾਂ ਹੋਰ ਸਰੀਰਕ ਕਸ਼ਟ ਵਿੱਚ ਫਾਤੇ ਨੂੰ ਦੇਖ ਕੇ ਸਿੱਖ ਯਥਾ ਸ਼ਕਤ ਸੇਵਾ ਵੀ ਕਰਦਾ ਹੈ। ਸੰਗਤ ਵਿੱਚ ਜਾ ਕੇ ਜੋੜੇ ਝਾੜਦਾ ਹੈ, ਜਲ ਛਕਾਉਂਦਾ ਹੈ, ਪੱਖੇ ਦੀ ਸੇਵਾ ਵੀ ਸਿੱਖ ਹੀ ਕਰਦਾ ਹੈ। ਐਂ ਗੁਰੂ ਦਾ ਸਿੱਖ ਆਪਣੇ ਆਪ ਵਿੱਚ ਸਭ ਗੁਣ ਸੰਪੰਨ ਮੁਕੰਮਲ ਇਨਸਾਨ ਹੈ। ਐਸੀ ਧਾਰਮਿਕ ਸੁਤੰਤਰਤਾ ਅਤੇ ਧਾਰਮਿਕ ਉੱਚ ਸੁਰਤੀ ਅਵਸਥਾ ਇਹ ਸਤਿਗੁਰ ਨੇ ਬਖਸ਼ੀ ਹੋਈ ਹੈ। ਫਿਰ ਸਿੱਖ ਦੀ ਟੇਕ ਗੁਰੂ ਕੇ ਬਖਸ਼ੇ ਈਸ਼ਵਰੀ ਗਿਆਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਰ ਹੈ ਅਤੇ ਪੰਥ ਵਿੱਚ ਪ੍ਰਬੁੱਧ ਪੁਰਖਾਂ ਦੀ ਸਤਸੰਗ ਦਾ ਉਦਾਲਾ ਇਸ ਨੂੰ ਪ੍ਰਾਪਤ ਹੈ। ਗੁਰਮੁਖ ਦਾ ਮੇਲ ਸਾਧ ਦਾ ਸੰਗ ਰੋਜ਼ ਅਰਦਾਸੀ ਵਿੱਚ ਮੰਗਦਾ ਹੈ। ਪਰਮਾਰਥ ਵਿੱਚ ਨਾਮ ਅਭਿਆਸ ਵਿੱਚ ਰੂਹਾਨੀ ਮਦਦ ਦੀ ਲੋੜ ਵੇਲੇ ਗੁਰੂ ਕਾ ਸਿੱਖ ਗੁਰਮੁਖ ਦਾ ਸਤਸੰਗ ਕਰਕੇ ਆਪਣੇ ਪਰਮਾਰਥ ਦੀਆਂ ਮੰਜ਼ਲਾਂ ਤੈਅ ਕਰ ਸਕਦਾ ਹੈ। ਸਾਹਿਬਾਂ ਨੇ ਖਾਲਸਾ ਸਾਜ ਕੇ ਇੰਨਾ ਸੁਤੰਤਰ ਅਤੇ ਉੱਚਾ ਸੁੱਚਾ ਕਰ ਦਿੱਤਾ ਕਿ ਪੰਜਾਂ ਨੂੰ ਅੰਮ੍ਰਿਤ ਛਕਾਉਣ ਦਾ ਅਧਿਕਾਰ ਦਿੱਤਾ ਹੈ। ਗੁਰੂ ਖਾਲਸਾ ਅਤੇ ਖਾਲਸਾ ਹੀ ਗੁਰੂ ਹੈ। ਵਿਦਿਆ ਦਰਬਾਰ ਵੀ ਗੁਰੂ ਜੀ ਸਾਜਿਆ ਕਰਦੇ ਸਨ, ਆਪਣੇ ਸਿੱਖਾਂ ਵਿੱਚ ਵਿਦਿਆ ਦਾ ਪ੍ਰਕਾਸ਼ ਵੀ ਦੇ ਰਹੇ ਸਨ। ਬੜੇ ਬੜੇ ਗੁਣੀ ਇਸ ਕੰਮ ਪਰ ਲਾਏ ਹੋਏ ਸੀ। ਸ਼ਾਸਤਰ ਵਿਦਿਆ ਦੇ ਨਾਲ ਸ਼ਾਸਤਰ ਵਿਦਿਆ ਅਤੇ ਦੋਹਾਂ ਦੇ ਸਿਰ 'ਤੇ ਸ਼ਾਂਤ ਰਸੀ ਵਿਦਿਆ ਦਾ ਪ੍ਰਚਾਰ ਸੀ। ਸ਼ਾਂਤ ਰਸੀਆਂ ਦੀ ਰੱਖਿਆ ਬੀਰ ਰਸੀਏ ਕਰ ਅਤੇ ਬੀਰ ਰਸੀਆਂ ਨੂੰ ਵਿਦਿਆ ਚਾਨਣਾ ਦੇਵੇ ਅਤੇ ਸ਼ਾਂਤ ਰਸੀਏ ਪੰਥ ਨੂੰ ਧਰਮ ਅਤੇ ਪਰਮਾਰਥ ਤੋਂ ਗਿਰਨ ਨਾ ਦੇਣ। ਕਿਤਨਾ ਸੋਹਣਾ ਸੁਮੇਲ ਬਣਾਇਆ।